ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਹਉਮੈ ਭਾਗ ਪਹਿਲਾ। ਆਓ ਸਾਰੇ ਧਿਆਨ ਨਾਲ ਸਰਵਣ ਕਰੀਏ। ਸੰਸਾਰ ਦੇ ਸਾਰੇ ਸ੍ਰੇਸ਼ਟ ਧਰਮ ਅਕਾਲ ਪੁਰਖ ਦੀ ਇੱਕੋ ਹਸਤੀ ਮੰਨਦੇ ਹਨ। ਗੁਰਬਾਣੀ ਦੇ ਆਰੰਭ ਵਿੱਚ ਹੀ ਏਕਾ ਅੱਖਰ ਆਇਆ ਹੈ ਜੋ ਅਕਾਲ ਪੁਰਖ ਦੀ ਏਕਤਾ ਦਾ ਪ੍ਰਤੀਕ ਹੈ। ਇਸ ਏਕੇ ਦੇ ਨਾਲ ਓਂਕਾਰ ਅੱਖਰ ਅਕਾਲ ਪੁਰਖ ਦੇ ਵਿਕਾਸ ਤੇ ਵਿਸਥਾਰ ਦੇ ਪ੍ਰਗਟਾਵੇ ਦਾ ਪ੍ਰਤੀਕ ਹੈ। ਇਸ ਇਲਾਹੀ ਵਿਸਥਾਰ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਈਤੈ ਉਤੈ ਕਟ 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 ਤੂੰ ਹੀ ਮੋਹਿਨਾ ਕਾਰਨ ਕਰਨਾ ਤਾਰਨ ਤਰਨਾ ਏਕੈ ਏਕੈ ਸੋਹਿਨਾ। ਕਟ ਕਟ ਮੈਂ ਹਰਜੂ ਬਸੈ ਸੰਤਨ ਕਿਉ ਪੁਕਾਰ। ਜਦ ਅਕਾਲ ਪੁਰਖ ਸਾਰੀਆਂ ਘਟਾਂ ਵਿੱਚ ਆਪਣੇ ਹੁਕਮ ਦੁਆਰਾ ਆਪੇ ਆਪ ਵਰਤ ਰਿਹਾ ਹੈ ਤਾਂ ਇਹ ਸਾਡੀ ਹਉਮੈ ਕੀ ਹੈ। ਹਾਂਜੀ, ਜਦ ਅਕਾਲ ਪੁਰਖ ਸਾਰੀਆਂ ਘਟਾਂ ਵਿੱਚ ਆਪਣੇ ਹੁਕਮ ਦੁਆਰਾ ਆਪੇ ਆਪ ਵਰਤ ਰਿਹਾ ਹੈ ਤਾਂ ਫਿਰ ਸਾਡੀ ਹਉਮੈ ਕੀ ਹੈ। ਇਹ ਹਉਮੈ ਕਿੱਥੋਂ ਉਪਜੀ ਹੈ, ਇਸਦਾ ਬੋਲਬਾਲਾ ਕਿਵੇਂ ਚੱਲ ਰਿਹਾ ਹੈ, ਇਸ ਹਉਮੈ ਨੇ ਦੁਨੀਆਂ ਨੂੰ ਕਿਵੇਂ ਭੜਥੂ ਵਿੱਚ ਮਚਾ ਰੱਖਿਆ ਹੈ, ਇਸਨੇ ਦੁਨੀਆਂ ਨੂੰ ਅਗਨ ਸੋਖ ਸਾਗਰ ਦਾ ਭਾਂਬੜ ਕਿਵੇਂ ਬਣਾਇਆ ਹੋਇਆ ਹੈ, ਇਸ ਹਉਮੈ ਨੇ ਦੁਨੀਆਂ ਨੂੰ ਕਿਵੇਂ ਆਪਣੇ ਬੰਧਨ ਵਿੱਚ ਰੱਖਿਆ ਹੋਇਆ ਹੈ, ਇਹ ਹਉਮੈ ਕਿਵੇਂ ਜਮਾਂ ਦੇ ਵਸ ਪਾਉਂਦੀ ਹੈ, ਇਸ ਤੋਂ ਕਿਵੇਂ ਛੁਟਕਾਰਾ ਹੋ ਸਕਦਾ ਹੈ, ਇਹ ਹਉਮੈ ਕਿਵੇਂ ਮਾਰੀ ਜਾ ਸਕਦੀ ਹੈ, ਤੇ ਇਸ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਕਿਵੇਂ ਦੂਰ ਹੋ ਸਕਦਾ ਹੈ। ਇਹਨਾਂ ਗੱਲਾਂ ਦੀ ਡੂੰਘੀ ਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਇਹਨਾਂ ਗੁੱਝੇ ਭੇਦਾਂ ਤੇ ਕੁੰਡੀਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਲੇਖ ਰਾਹੀਂ ਖੋਲਣ ਦਾ ਉੱਦਮ ਕੀਤਾ ਜਾਂਦਾ ਹੈ। ਆਪਣੀ ਅਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਤੇ ਦਿਖਾਵੇ ਵਾਲੀ ਬਿਰਤੀ ਜਾਂ ਚੇਤਨਤਾ ਨੂੰ ਹੀ ਹਉਮੈ ਕਿਹਾ ਜਾਂਦਾ ਹੈ। ਆਪਣੀ ਅਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਤੇ ਦਿਖਾਵੇ ਵਾਲੀ ਬਿਰਤੀ ਜਾਂ ਚੇਤਨਤਾ ਨੂੰ ਹੀ ਹਉਮੈ ਕਿਹਾ ਜਾਂਦਾ ਹੈ। ਸ੍ਰਿਸ਼ਟੀ ਦੇ ਆਦਿ ਤੋਂ ਹੀ ਪ੍ਰਭੂ ਨੇ ਇਹ ਵਿਕਸਿਤ ਹਉਮੈ ਇਨਸਾਨ ਦੇ ਅੰਦਰ ਪਾਈ ਹੈ। ਇਸ ਹਉਮੈ ਦੇ ਕਾਰਨ ਹੀ ਜੀਵ ਮੈਂ ਮੇਰੀ ਦੀ ਆਪਣਤ ਮਹਿਸੂਸ ਕਰਦਾ ਹੈ। ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ, ਜਨਮ ਮਰਨ ਉਸ ਹੀ ਕੋ ਹੈ ਰੇ ਉਹਾਂ ਆਵੇ ਜਾਈ। ਜੇ ਅਸੀਂ ਦਿਆਨਤਦਾਰੀ ਨਾਲ ਅੰਤਰਮੁਖੀ ਹੋ ਕੇ ਮਨ ਦੀ ਖੋਜ ਪੜਤਾਲ ਕਰੀਏ ਤਾਂ ਪ੍ਰਤੀਤ ਹੋਵੇਗਾ ਕਿ ਸਾਡੇ ਜੀਵਨ ਦੇ ਹਰ ਪੱਖ ਵਿੱਚ ਹਉਮੈ ਦਾ ਵਰਤ ਵਰਤਾਰਾ ਤੇ ਬੋਲਬਾਲਾ ਹੈ। ਜੇ ਅਸੀਂ ਦਿਆਨਤਦਾਰੀ ਨਾਲ ਅੰਤਰਮੁਖੀ ਹੋ ਕੇ ਮਨ ਦੀ ਖੋਜ ਪੜਤਾਲ ਕਰੀਏ ਤਾਂ ਇਹ ਪ੍ਰਤੀਤ ਹੋਵੇਗਾ ਕਿ ਸਾਡੇ ਜੀਵਨ ਦੇ ਹਰ ਪੱਖ ਵਿੱਚ ਹਉਮੈ ਦਾ ਵਰਤ ਵਰਤਾਰਾ ਤੇ ਬੋਲਬਾਲਾ ਹੈ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਆਪਣੇ ਕੁਆਉ ਦੁਆਰਾ ਸ੍ਰਿਸ਼ਟੀ ਸਾਜੀ ਤੇ ਹਰ ਕਿਨਕੇ ਵਿੱਚ ਆਪਣੀ ਜੋਤ ਰੱਖ ਕੇ ਇਹ ਖੇਲ ਅਖਾੜਾ ਰਚਿਆ ਹੈ। ਇਸ ਵਰਡ ਖੇਲ ਤਮਾਸ਼ੇ ਨੂੰ ਅਪੁੱਲ ਸਦੀਵੀ ਨਿਯਮ ਚਲਾਉਣ ਲਈ ਹੁਕਮ ਜਾਰੀ ਕਰ ਦਿੱਤਾ ਹੈ। ਫਿਰ ਇਸ ਵੱਡ ਖੇਲ ਤਮਾਸ਼ੇ ਨੂੰ ਅਪੁੱਲ ਤੇ ਸਦੀਵੀ ਨਿਯਮਬੱਧ ਚਲਾਉਣ ਲਈ ਹੁਕਮ ਜਾਰੀ ਕਰ ਦਿੱਤਾ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ। ਡਰਾਮੇ ਵਿੱਚ ਪਿੰਨ ਪਿੰਨ ਕਲਾਕਾਰ ਪਿੰਨ ਪਿੰਨ ਕਿਸਮ ਦੇ ਪਾਰਟ ਅਦਾ ਕਰਦੇ ਹਨ। ਡਰਾਮੇ ਵਿੱਚ ਪਿੰਨ ਪਿੰਨ ਕਲਾਕਾਰ ਪਿੰਨ ਪਿੰਨ ਕਿਸਮ ਦੇ ਪਾਰਟ ਅਦਾ ਕਰਦੇ ਹਨ ਤੇ ਰੰਗ ਮੰਚ ਤੇ ਉਹਨਾਂ ਦੀ ਹਰ ਇੱਕ ਹਰਕਤ ਉਹਨਾਂ ਦੀ ਅਦਾ ਉਹਨਾਂ ਦੇ ਬੋਲਚਾਲ ਮਾਲਕ ਦੇ ਕਿਸੇ ਵਿਉਂਤ ਜਾਂ ਯੋਜਨਾ ਅਨੁਸਾਰ ਨਿਯਮਬੱਧ ਹੁੰਦੀ ਹੈ। ਰੰਗ ਮੰਚ ਉੱਤੇ ਸਟੇਜ ਉੱਤੇ कोई राजा, कोई रानी, कोई नौकर, कोई दाता, कोई पेखारी आदि अनेक पेख तार के आपो अपने पाठ खेल दे हन। पर हर एक नू निश्चा हुंदा है कि वो सच्ची मुच्ची दे राजा, रानी, नौकर आदि नहीं हन, बल्कि खिन पंगर स्टेज ते अपना नियत पाठ अदा करन आए हन, ते असल विच वो अपने मालक दे नौकर ही हन। उना नू ए एहसास हुंदा है कि वो आजाद नहीं हन ते अपनी मनमर्जी नहीं कर सकते। पर जे कोई पात्र अपने मालक नू भुल के या बागी हो के स्टेज उत्ते अपनी मनमानी करदा है तां सारे खेल विच विघन पै जांदा है। जे कोई पात्र अपने मालक नू भुल के या बागी हो के स्टेज उत्ते अपनी मनमानी करदा है तां सारे खेल विच विघन पै जांदा है, जिस दी उसनू सजा दित्ती जांदी है। एन ऐसे तरह इस कायनात दे मालक अकाल पुरख ने भी अपार हुकम द्वारा ए दुनियावी वड खेल तमाशा रचिया होया है, जिस विच असी सारे जीव आपो अपना पाठ अदा करदे हां। जदों ताई असी अकाल पुरख दी इलाही व्यों तत्वा हुकम दे पाने विच आपो अपना पाठ अदा कर रहे होंदे हां, उदों ताई इलाही खेल अखाड़ा निर्विघन चलदा रहिंदा है ते अदाकारा अथवा जीवा नू वड्याई मिलदी है। पर जदों जीव अपने मालक अकाल पुरख नू भुल जांदे हन तां ओह मोह माया दी अज्ञानता विच होमे कारण आप ही मालक ते करता तरता बन बैठते हन, मन मर्जी करन लग पैंदे हन, तां ए बेमुख जीव इलाही बरकतां तों वांझे रहिंदे हन ते करमबद हो के मायकी असूल जो मैं किया सो मैं पाया अनुसार दुख सुख भोग दे हन। मन मेरे सतगुर के पाने चल, निज कर वसै अमृत पीवै ता सुख लह महल, अपने पाने जो चलै पाई विछड़ चोटा खावै। बिजली दा करंट पावर हाउस तो आउंदा है, ए बिजली हर एक बल्ब विच रोशनी दिंदी है। बल्ब दे अंदर सूखम तार होंदी है, फिलामेंट होंदी है, जिस राही बिजली दा प्रकाश होंदा है। उस दे द्वाले अनेकां रंगां शक्लां वाले शीशे दा गलाफ चढ़िया होंदा है। जद इस विच करंट आउंदा है तां ए जग पैंदा है या जिउंदा हो जांदा है, नहीं तां ए बुझ जांदा है अथवा मुर्दा हो जांदा है। बल्ब नू प्रकाश या जीवन करंट तो मिलता है ते करंट पावर हाउस तो आंदा है। बल्ब दी अपने आप विच कोई हस्ती नहीं है, इस दी हस्ती करंट तो बनती है। पर जेकर बल्ब अपने जीवन प्रकाश दे सोमे नू भुल जाए या मुनक्कर होके अपनी अडरी हस्ती जताउंदा है तां ओ झूठा है, पखंडी है, उस दी अडरी होमे दी होंद कूड़ी है। असली हस्ती या मूल पावर हाउस अकाल पुरख ते उस विच्चों उपजिया होया करंट अथवा नाम ही जीव रूपी बल्ब दा जीवन दाता है। एन ऐसे तरह अकाल पुरख दी ही असली इको हस्ती है। हां जी, अकाल पुरख दी ही असली इको हस्ती है, जिस विच्चों जीवन रूप जोत हर एक जीव दे अंदर प्रकाशित है। पर माया रूपी भरम भुलावे की अज्ञानता विच जीव नू ए भुलेखा पिया होया है कि वह अपने आप विच कोई अडरी हस्ती है ते आप ही संपूर्ण करता तरता है, जिस कारण उस दे हर पक्ष विच मैं मेरी दा प्रगटावा हुंदा रहिंदा है। इस तरह जीव माया दे भरम भुलावे कारण अपनी होमे विच अकाल पुरख दा सानी बन बैंदा है। हाँ जी, जीव माया दे भरम भुलावे कारण अपनी होमे विच अकाल पुरख दा सानी बन बैंदा है ते पखंड दा दोषी बनदा है। इस होमे विच जो कुछ भी जीव करदा है सब कूड़ ही कूड़ है। गुरबाणी विच जीव दी होमे वाली अवस्था नू इउं दर्शाया गया है, होम विच आया, होम विच गया, होम विच जमया, होम विच मुआ, होम विच दित्ता, होम विच लया, होम विच खटिया, होम विच गया, होम विच सचियार कुड़ियार, होम विच पाप पुन विचार, होम विच नरक सुर्ग अवतार, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਪਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਤ ਕਤ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ। ਇਲਾਹੀ ਜੋਤ ਦੇ ਪ੍ਰਕਾਸ਼ ਤੋਂ ਬਗੈਰ ਮਾਇਆ ਦੀ ਅਗਿਆਨਤਾ ਤੇ ਭਰਮ ਭੁਲਾਵੇ ਅਥਵਾ ਹੋਮੇ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਮਨ ਕੈ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਪੀਤਰ, ਜੋ ਦੀ ਸਹਿ ਸੋ ਛਾਰਾ, ਜਿਨ ਕੀਆ ਤਿਸ ਸਿਮਰ ਪ੍ਰਾਣੀ, ਜਿਉ ਪ੍ਰਾਨ ਜਿਨ ਤਾਰਾ, ਤਿਸੈ ਤਿਆਗ ਅਵਰ ਲਪਟਾਵੈ, ਮਰ ਜਨਮੈ ਮੁਗਧ ਗਵਾਰਾ, ਅੰਧ ਗੁੰਗ ਪਿੰਗੁਲ ਮਤਹੀਨਾ, ਪ੍ਰਭ ਰਾਖੋ ਰਾਖਨਹਾਰਾ, ਕਰਨ ਕਰਾਵਨ ਹਾਰ ਸਮਰਥਾ, ਕਿਆ ਨਾਨਕ ਜੰਤ ਵਿਚਾਰਾ। ਜਿਸ ਤਰ੍ਹਾਂ ਹਨੇਰ ਦੀ ਆਪਣੀ ਕੋਈ ਹਸਤੀ ਨਹੀਂ ਹੈ, ਹਨੇਰ ਦੀ ਆਪਣੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਚਾਨਣ ਦੀ ਅਨਹੋਂਦ ਜਾਂ ਗੈਰ ਹਾਜ਼ਰੀ ਦਾ ਹੀ ਨਾਉ ਹੈ, ਇਸੇ ਤਰ੍ਹਾਂ ਮਾਇਆ ਦੀ ਵੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਵਿੱਚ ਭਰਮ ਭੁਲਾਵਾ ਹੀ ਹੈ। ਸਾਡੀ ਆਤਮ ਜੋਤ ਦੇ ਉਦਾਲੇ ਜਦੋਂ ਮਾਇਕੀ ਭਰਮ ਭੁਲਾਵੇ ਦਾ ਪਰਛਾਵਾਂ ਪੈ ਜਾਂਦਾ ਹੈ ਤਾਂ ਸਾਡੇ ਮਨ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਕੋਈ ਅਡਰੀ ਹਸਤੀ ਹਾਂ। ਸਾਡੀ ਆਤਮ ਜੋਤ ਦੇ ਉਦਾਲੇ ਜਦੋਂ ਮਾਇਕੀ ਭਰਮ ਭੁਲਾਵੇ ਦਾ ਪਰਛਾਵਾਂ ਪੈ ਜਾਂਦਾ ਹੈ ਤਾਂ ਸਾਡੇ ਮਨ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਕੋਈ ਅਡਰੀ ਹਸਤੀ ਹਾਂ। ਇਸ ਅਡਰੀ ਹਸਤੀ ਅਥਵਾ ਮੈਂ ਮੇਰੀ ਦੇ ਦੂਜੇ ਭਾਵ ਨੂੰ ਹੀ ਹੋਮੇ ਕਿਹਾ ਜਾਂਦਾ ਹੈ, ਜਿਸ ਦਾ ਪ੍ਰਗਟਾਵਾ ਮੈਂ ਮੇਰੀ ਦੇ ਜ਼ਰੀਏ ਹੁੰਦਾ ਹੈ। ਜਿਸ ਤਰ੍ਹਾਂ ਹਨੇਰ ਤੇ ਚਾਨਣ ਇੱਕ ਦੂਜੇ ਦੇ ਬਿਲਕੁਲ ਉਲਟ ਹਨ, ਇਕੱਠੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਤੇ ਮਾਇਆ ਦਾ ਹਨੇਰ ਜਾਂ ਪਰਮ ਵੀ ਬਿਲਕੁਲ ਉਲਟ ਹਨ, ਇੱਕੋ ਵਕਤ ਦੋਨੋਂ ਨਹੀਂ ਹੋ ਸਕਦੇ। ਦੂਜੇ ਲਫ਼ਜ਼ਾਂ ਵਿੱਚ ਜਦ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਅਕਾਲ ਪੁਰਖ ਦੀ ਹੋਂਦ ਬਾਬਤ ਸ਼ਰਧਾ ਪਾਵਨੀ ਹੁੰਦੀ ਹੈ ਤਾਂ ਮਾਇਆ ਦੇ ਭਰਮ ਭੁਲਾਵੇ ਅਥਵਾ ਹੋਮੇ ਦਾ ਅਭਾਵ ਹੁੰਦਾ ਹੈ। ਹਾਂਜੀ, ਜਦੋਂ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਅਕਾਲ ਪੁਰਖ ਦੀ ਹੋਂਦ ਬਾਬਤ ਸ਼ਰਧਾ ਪਾਵਨੀ ਹੁੰਦੀ ਹੈ ਤਾਂ ਮਾਇਆ ਦੇ ਭਰਮ ਭੁਲਾਵੇ ਅਥਵਾ ਹੋਮੇ ਦਾ ਅਭਾਵ ਹੁੰਦਾ ਹੈ। ਤੇ ਇਸ ਦੇ ਐਨ ਉਲਟ ਜਦ ਸਾਡੇ ਮਨ ਉੱਤੇ ਮਾਇਆ ਦੇ ਭਰਮ ਭੁਲਾਵੇ ਦਾ ਪਰਛਾਵਾਂ ਪੈ ਜਾਂਦਾ ਹੈ ਤਾਂ ਸਾਡਾ ਮਨ ਮੈਲਾ ਹੋ ਜਾਂਦਾ ਹੈ, ਅਸੀਂ ਇਲਾਹੀ ਪ੍ਰਕਾਸ਼ ਦੀ ਰੋਸ਼ਨੀ ਤੋਂ ਵਾਂਝੇ ਹੋ ਜਾਂਦੇ ਹਾਂ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਠਾਏ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਮਾਇਆ ਦੇ ਭਰਮ ਭੁਲਾਵੇ ਦਾ ਛੋੜ, ਮਾਇਕੀ ਅਗਿਆਨਤਾ ਦਾ ਹਨੇਰ, ਮੈਂ ਮੇਰੀ ਦਾ ਅਹਿਸਾਸ, ਅਡਰੀ ਹਸਤੀ ਦਾ ਭਰਮ, ਦੂਜੇ ਭਾਵ ਦੀ ਪ੍ਰਵਿਰਤੀ ਨੂੰ ਹੀ ਹੋਮੈ ਕਿਹਾ ਜਾਂਦਾ ਹੈ। ਬੇਅੰਤ ਜੂਨਾਂ ਵਿੱਚ ਦੀ ਗੁਜ਼ਰਦਿਆਂ ਹੋਇਆਂ ਸਾਡੇ ਅੰਤਿਸ਼ ਕਰਨ ਵਿੱਚ ਹੋਮੈ ਤੇ ਮੈਂ ਮੇਰੀ ਦਾ ਅਭਿਆਸ ਅਤਿਅੰਤ ਦ੍ਰਿੜ ਹੋ ਚੁੱਕਿਆ ਹੈ। ਬੇਅੰਤ ਜਨਮਾਂ ਦੀ ਗੁਜ਼ਰਦਿਆਂ ਹੋਇਆਂ ਸਾਡੇ ਅੰਤਿਸ਼ ਕਰਨ ਵਿੱਚ ਹੋਮੈ ਤੇ ਮੈਂ ਮੇਰੀ ਦਾ ਅਭਿਆਸ ਅਤਿਅੰਤ ਦ੍ਰਿੜ ਹੋ ਚੁੱਕਿਆ ਹੈ। 84 ਲੱਖ ਜੂਨਾਂ ਵਿੱਚ ਤਾਂ ਅਸੀਂ ਹੋਮੈ ਦੀ ਭਾਵਨਾ ਤੋਂ ਅਣਜਾਣ ਹੁੰਦੇ ਸਾਂ, ਪਰ ਮਨੁੱਖਾ ਜੂਨ ਵਿੱਚ ਸਾਨੂੰ ਅਕਾਲ ਪੁਰਖ ਨੇ ਬੁੱਧੀ ਦਿੱਤੀ ਹੈ ਤੇ ਸਮੇਂ ਸਮੇਂ ਸਿਰ ਸੰਤਾਂ ਭਗਤਾਂ ਅਵਤਾਰਾਂ ਗੁਰੂਆਂ ਤੇ ਉਹਨਾਂ ਦੀਆਂ ਬਾਣੀਆਂ ਦੁਆਰਾ ਸਾਨੂੰ ਆਤਮਕ ਉਪਦੇਸ਼ ਮਿਲਦੇ ਰਹੇ ਹਨ ਕਿ ਹੇ ਜੀਵ, ਤੂੰ ਜੋਤ ਸਰੂਪ ਹੈ, ਆਪਣੇ ਆਤਮਕ ਵਿਰਸੇ ਨੂੰ ਜਾਣਨ ਪਹਿਚਾਨਣ ਦੀ ਕੋਸ਼ਿਸ਼ ਕਰ। ਹਾਂਜੀ, 84 ਲੱਖ ਜੂਨਾਂ ਵਿੱਚ ਤਾਂ ਅਸੀਂ ਹੋਮੇ ਦੀ ਭਾਵਨਾ ਤੋਂ ਅਣਜਾਣ ਹੁੰਦੇ ਸਾਂ, ਪਰ ਮਨੁੱਖਾ ਜੂਨ ਵਿੱਚ ਸਾਨੂੰ ਅਕਾਲ ਪੁਰਖ ਨੇ ਬੁੱਧੀ ਦਿੱਤੀ ਹੈ, ਸਮੇਂ ਸਮੇਂ ਸਿਰ ਸੰਤਾਂ ਭਗਤਾਂ ਗੁਰੂਆਂ ਤੇ ਉਹਨਾਂ ਦੀਆਂ ਬਾਣੀਆਂ ਦੁਆਰਾ ਸਾਨੂੰ ਆਤਮਕ ਉਪਦੇਸ਼ ਮਿਲਦੇ ਰਹੇ ਹਨ ਕਿ ਹੇ ਜੀਵ, ਤੂੰ ਜੋਤ ਸਰੂਪ ਹੈ, ਆਪਣੇ ਆਤਮਕ ਵਿਰਸੇ ਨੂੰ ਜਾਣਨ ਪਹਿਚਾਨਣ ਦੀ ਕੋਸ਼ਿਸ਼ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਨਮਾਂ ਜਨਮਾਂ ਤੋਂ ਅਸੀਂ ਕੂੜੀ ਹੋਮੇ ਦਾ ਇਤਨਾ ਅਭਿਆਸ ਕਰਦੇ ਆਏ ਹਾਂ ਕਿ ਇਹ ਹੋਮੈ ਹੁਣ ਸਾਡੇ ਤਨ ਮਨ ਅੰਤਿਸ਼ ਕਰਨ ਦੀਆਂ ਡੂੰਘਿਆਈਆਂ ਵਿੱਚ ਤਸ ਵਸ ਰਸ ਚੁੱਕੀ ਹੈ ਤੇ ਸਹਿਜ ਸੁਭਾਏ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਅਣਜਾਣੇ ਆਪ ਮੁਹਾਰੇ ਮੈਂ ਮੇਰੀ ਦੀ ਸ਼ਕਲ ਵਿੱਚ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਹੋਮੇ ਦੀ ਨਿੱਕੀ ਜਿਹੀ ਕਾਲ ਕੋਠੜੀ ਵਿੱਚ ਆਪਣੇ ਆਪ ਬੇਅੰਤ ਜੂਨਾਂ ਤੋਂ ਕੈਦ ਹੋਏ ਹੋਏ ਹਾਂ ਤੇ ਮੋਹ ਮਾਇਆ ਦੀ ਦਲਦਲ ਵਿੱਚ ਪਲਚ ਪਲਚ ਕੇ ਝੂਠੇ ਤੰਦੇ ਮੋਹ ਵਿੱਚ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਹਾਂਜੀ, ਹਉਮੈ ਦੀ ਨਿੱਕੀ ਜਿਹੀ ਕਾਲ ਕੋਠੜੀ ਵਿੱਚ ਆਪਣੇ ਆਪ ਨੂੰ ਅਸੀਂ ਬੇਅੰਤ ਜਨਮਾਂ ਤੋਂ ਕੈਦ ਕੀਤਾ ਹੋਇਆ ਹੈ ਤੇ ਮੋਹ ਮਾਇਆ ਦੀ ਦਲਦਲ ਵਿੱਚ ਪਲਚ ਪਲਚ ਕੇ ਝੂਠੇ ਤੰਦੇ ਮੋਹ ਵਿੱਚ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਹਉਮੈ ਦੀ ਕਾਲ ਕੋਠੜੀ ਦੀ ਸਜ਼ਾ ਅਸੀਂ ਆਪਣੇ ਆਪ ਸਹੇੜੀ ਹੋਈ ਹੈ ਤੇ ਜਨਮਾਂ ਜਨਮਾਂ ਤੋਂ ਇਸ ਕਾਲ ਕੋਠੜੀ ਦੀ ਕੈਦ ਵਿੱਚ ਦੁਖਦਾਈ ਜੀਵਨ ਬਤੀਤ ਕਰ ਰਹੇ ਹਾਂ। ਜਗ ਹਉਮੈ ਮੈਲ ਦੁੱਖ ਪਾਇਆ, ਮਨ ਲਾਗੀ ਦੂਜੇ ਪਾਏ। ਜਬ ਇਹ ਮਨ ਮੈਂ ਕਰਤ ਗੁਮਾਨਾ, ਤਬ ਇਹ ਬਾਵਨ ਫਿਰਤ ਬਿਗਾਨਾ। ਜਬ ਇਹ ਮਨ ਮੈਂ ਕਰਤ ਗੁਮਾਨਾ, ਤਬ ਇਹ ਬਾਵਰ ਫਿਰਤ ਬਿਗਾਨਾ। ਜਬ ਇਨ ਆਪਣੀ ਆਪਣੀ ਤਾਰੀ, ਤਬ ਇਸਕੋ ਹੈ ਮੁਸ਼ਕਲ ਪਾਰੀ। ਹਉਮੈ ਵਿੱਚ ਜਿਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਭਾਵੇਂ ਗੁਰੂਆਂ ਅਵਤਾਰਾਂ ਮਹਾਂਪੁਰਖਾਂ ਨੇ ਸਮੇਂ ਸਮੇਂ ਸਿਰ ਆਪਣੀਆਂ ਜੀਵਨੀਆਂ ਰਾਹੀਂ ਸਾਨੂੰ ਹਉਮੈ ਦੀ ਬਾਬਤ ਬੇਅੰਤ ਗਿਆਨ ਬਖਸ਼ਿਆ ਹੈ। ਇਸ ਦੀ ਬਾਬਤ ਕੈਦ ਵਿੱਚੋਂ ਸੁਰਖਰੂ ਹੋਣ ਦੀ ਸੁਚੱਜੀ ਤੇ ਸੌਖੀ ਜਾਚ ਦੱਸੀ ਹੈ। ਇਹਨਾਂ ਉੱਤਮ ਤੇ ਅਮੋਲਕ ਉਪਦੇਸ਼ਾਂ ਦੇ ਪ੍ਰਚਾਰ ਲਈ ਬੇਅੰਤ ਧਰਮ ਅਸਥਾਨ ਬਣੇ ਹੋਏ ਹਨ ਤੇ ਅਨੇਕਾਂ ਟੰਗਾਂ ਨਾਲ ਇਹਨਾਂ ਬਾਣੀਆਂ ਦੇ ਉਪਦੇਸ਼ਾਂ ਦਾ ਪ੍ਰਚਾਰ ਹੋ ਰਿਹਾ ਹੈ। ਪਰ ਫਿਰ ਵੀ ਇਸ ਆਪੂ ਸਹੇੜੀ ਹੋਈ ਹਉਮੈ ਦੀ ਦੁਖਦਾਈ ਕੈਦ ਅਥਵਾ ਕੂੜੀ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਨਿਕਲਣ ਜਾਂ ਸੁਰਖਰੂ ਹੋਣ ਦਾ ਸਾਨੂੰ ਖਿਆਲ ਹੀ ਨਹੀਂ, ਲਾਲਸਾ ਹੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ, ਚਾਉ ਹੀ ਨਹੀਂ, ਉਦਮ ਹੀ ਨਹੀਂ ਤੇ ਨਿਸ਼ਚਾ ਹੀ ਨਹੀਂ। ਹਉਮੈ ਦਾ ਭਰਮ ਭੁਲਾਵਾ ਸਾਡੇ ਮਨ ਚਿੱਤ ਅੰਤਿਸ਼ ਕਰਨ ਵਿੱਚ ਰਚ ਮਿਚ ਗਿਆ ਹੈ। ਹਾਂਜੀ, ਹਉਮੈ ਦਾ ਭਰਮ ਭੁਲਾਵਾ ਸਾਡੇ ਮਨ ਤਨ ਚਿੱਤ ਅੰਤਿਸ਼ ਕਰਨ ਵਿੱਚ ਰਚ ਮਿਚ ਗਿਆ ਹੈ। ਸਾਡੇ ਜੀਵਨ ਦੇ ਓਤ ਪੋਤ ਤਾਣੇ ਪੇਟੇ ਵਿੱਚ ਰਵ ਰਿਹਾ ਭਰਪੂਰ ਹੋ ਚੁੱਕਿਆ ਹੈ ਤੇ ਅਸੀਂ ਆਪ ਹਉਮੈ ਦਾ ਸਰੂਪ ਬਣ ਗਏ ਹਾਂ। ਹਉਮੈ ਦੇ ਅੰਧ ਗੁਬਾਰ ਵਿੱਚ ਆਪਣੀ ਨਿੱਕੀ ਜਿਹੀ ਮਾਇਕੀ ਕਾਲ ਕੋਠੜੀ ਤੋਂ ਬਾਹਰ ਸਾਨੂੰ ਹੋਰ ਕੁਝ ਦਿਸਦਾ, ਸੁਝਦਾ, ਬੁਝਦਾ ਹੀ ਨਹੀਂ। ਅਸੀਂ ਹਉਮੈ ਦੇ ਮੁਫਤ ਬੈ ਖਰੀਦ ਗੋਲੇ ਤੇ ਕਠਪੁਤਲੀਆ ਬਣੇ ਹੋਏ ਹਾਂ। ਹਾਂਜੀ, ਅਸੀਂ ਹਉਮੈ ਦੇ ਮੁਫਤ ਬੈ ਖਰੀਦ ਗੋਲੇ, ਬੌਂਡਿਡ ਸਲੇਵਸ ਤੇ ਕਠਪੁਤਲੀਆਂ ਬਣੇ ਹੋਏ ਹਾਂ। ਮਾਇਆ ਦੇ ਪੰਜ ਤੱਤਾਂ ਕਾਮ, ਕ੍ਰੋਧ, ਲੋਭ, ਮੋਹੰਕਾਰ ਦੇ ਇਸ਼ਾਰੇ ਜਾਂ ਤਾਲ ਵਿੱਚ ਦਿਨ ਰਾਤ ਨੱਚਦੇ ਹੋਏ ਆਪਣਾ ਅਮੋਲਕ ਜੀਵਨ ਬੇਅਰਥ ਗਵਾ ਰਹੇ ਹਾਂ। ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ। ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ। ਹਉਮੈ ਵਿੱਚ ਜਿਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਭਾਵੇਂ ਹਉਮੈ ਦੀ ਕੋਈ ਹਸਤੀ ਨਹੀਂ ਹੈ, ਭਾਵੇਂ ਹਉਮੈ ਦੀ ਕੋਈ ਹਸਤੀ ਨਹੀਂ ਹੈ, ਸਿਰਫ ਸਾਡੇ ਮਨ ਦਾ ਭਰਮ ਭੁਲਾਵਾ ਹੀ ਹੈ। ਪਰ ਇਸਨੇ ਸਾਡੇ ਜੀਵਨ ਅੰਦਰ ਤੇ ਸਾਰੀ ਕਾਇਨਾਤ ਵਿੱਚ ਮੈਂ ਦਾ ਹੰਕਾਰ, ਮੇਰੀ ਦੀ ਅਪਣਤ, ਮੋਹ ਦੀ ਪਕੜ, ਖੁਦਗਰਜ਼ੀ, ਧੋਖੇਬਾਜ਼ੀ, ਬੇਈਮਾਨ, ਖੋਆ ਖਾਈ, ਲੁੱਟ ਖਸੁੱਟ, ਕਾਮ, ਕ੍ਰੋਧ, ਲੋਭ, ਮੋਹ, ਝੂਠ, ਈਰਕਾ, ਦਵੈਦ, ਸਾੜਾ, ਅਤਿਆਚਾਰ, ਜ਼ੁਲਮ, ਲੜਾਈਆਂ, ਝਗੜੇ ਆਦਿ ਬੇਅੰਤ ਨੀਵੀਆਂ ਰੁਚੀਆਂ ਦੇ ਬੋਲਬਾਲੇ ਰਾਮ ਰੋਲੇ ਤੇ ਭੜਥੂ ਮਚਾ ਰੱਖੇ ਹਨ। ਭਾਵੇਂ ਹਉਮੈ ਦੀ ਕੋਈ ਹਸਤੀ ਨਹੀਂ, ਸਿਰਫ ਸਾਡੇ ਮਨ ਦਾ ਭਰਮ ਭੁਲਾਵਾ ਹੀ ਹੈ। ਇਸ ਕਾਰਨ ਦੁਨੀਆਂ ਵਿੱਚ ਸ਼ਾਂਤੀ ਜਾਂ ਦੈਵੀ ਗੁਣਾਂ ਦਾ ਪ੍ਰਭਾਵ ਬਹੁਤ ਘੱਟ ਨਜ਼ਰ ਆਉਂਦਾ ਹੈ। ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਇਹ ਕਿੰਨੀ ਹੈਰਾਨੀ ਤੇ ਹਾਸੋਹੀਣੀ ਗੱਲ ਹੈ। ਕਿਤਨੀ ਵਿਦਿਅਕ ਤਰੱਕੀ, ਵਿਗਿਆਨਕ ਖੋਜਾਂ, ਗਿਆਨ ਦੇ ਵਿਕਾਸ, ਫਿਲਾਸਫੀ ਦੀਆਂ ਬਰੀਕੀਆਂ, ਧਰਮ ਪ੍ਰਚਾਰ ਦੀ ਬਹੁਲਤਾ, ਕਰਮ ਕਾਂਡਾਂ ਦੀ ਭਰਮਾਰ ਤੇ ਤਿੱਖਣ ਬੁੱਧੀ ਦੇ ਹੁੰਦਿਆਂ ਹੋਇਆਂ ਵੀ ਅਸੀਂ ਇਸ ਕੂੜੀ ਹਉਮੈ ਦੀ ਅਨਹੋਂਦ ਦੇ ਭਰਮ ਭੁਲਾਵੇ ਤੇ ਧੋਖੇ ਨੂੰ ਵਿਚਾਰਨ, ਸਮਝਣ, ਜਾਣਨ, ਪਹਿਚਾਨਣ ਤੋਂ ਅਸਮਰੱਥ ਰਹੇ ਹਾਂ। ਅਸੀਂ ਇਸ ਝੂਠੀ ਹਉਮੈ ਨੂੰ ਸੱਚ ਸਮਝ ਕੇ ਜਨਮਾਂ ਜਨਮਾਂ ਤੋਂ ਇਸ ਦੇ ਬੈ ਖਰੀਦ ਗੋਲੇ ਬਣੇ ਹਾਂ। ਹਾਂਜੀ, ਅਸੀਂ ਇਸ ਝੂਠੀ ਹਉਮੈ ਨੂੰ ਸੱਚ ਸਮਝ ਕੇ ਜਨਮਾਂ ਜਨਮਾਂ ਤੋਂ ਇਸ ਦੇ ਬੈ ਖਰੀਦ ਗੋਲੇ ਬਣ ਰਹੇ ਹਾਂ ਤੇ ਹੁਣ ਵੀ ਬਣੇ ਹੋਏ ਹਾਂ ਤੇ ਇਸ ਵਿੱਚ ਆਪਣਾ ਮਾਣ ਸਮਝੀ ਬੈਠੇ ਹਾਂ। ਇੱਕ ਦੂਸਰੇ ਤੋਂ ਵੱਧ ਚੜ ਕੇ ਕੰਪੀਟੀਸ਼ਨ, ਆਪਣੀ ਹਉਮੈ ਦਾ ਪ੍ਰਗਟਾਵਾ ਕਰਨ ਵਿੱਚ ਆਪਣੀ ਵਡਿਆਈ ਤੇ ਭਲਾਈ ਸਮਝਦੇ ਹਾਂ। ਇੱਕ ਦੂਸਰੇ ਤੋਂ ਵੱਧ ਚੜ ਕੇ ਕੰਪੀਟੀਸ਼ਨ ਵਿੱਚ ਆਪਣੀ ਹਉਮੈ ਦਾ ਪ੍ਰਗਟਾਵਾ ਕਰਨ ਵਿੱਚ ਆਪਣੀ ਵਡਿਆਈ ਤੇ ਭਲਾਈ ਸਮਝਦੇ ਹਾਂ। ਭਾਵੇਂ ਇਸ ਹਉਮੈ ਦੀ ਗੁਲਾਮੀ ਵਿੱਚ ਬੇਅੰਤ ਦੁੱਖ, ਕਲੇਸ਼, ਚਿੰਤਾ, ਰੋਗ, ਜਮਾਂ ਦੇ ਠੇਂਗੇ, ਨਰਕ ਭੋਗਦੇ ਰਹਿੰਦੇ ਹਾਂ, ਹਉਮੈ ਵਿੱਚ ਜਗਤ ਮੂਆਂ ਮਰਦੋ ਮਰਦਾ ਜਾਏ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕਿਆ ਕੋਏ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਏ। ਹਉਮੈ ਦੇ ਵੱਡੇ ਦੀਰਘ ਰੋਗ ਨਾਲ ਸਿਰਫ ਅਸੀਂ ਆਪ ਹੀ ਨਰਕ ਨਹੀਂ ਭੋਗਦੇ, ਬਲਕਿ ਆਪਣੀ ਅਗਿਆਨਤਾ ਦੁਆਰਾ, ਆਪਣੇ ਮਨ ਦੀਆਂ ਨੀਵੀਆਂ ਰੁਚੀਆਂ ਦੀ ਬਦਬੋ ਸਾਰੀ ਦੁਨੀਆਂ ਵਿੱਚ ਆਪਣੇ ਖਿਆਲਾਂ ਤੇ ਕਰਤਬਾਂ ਦੁਆਰਾ ਫੈਲਾਈ ਜਾਂਦੇ ਹਾਂ। ਹਉਮੈ ਦੇ ਵੱਡੇ ਦੀਰਘ ਰੋਗ ਨਾਲ ਸਿਰਫ ਅਸੀਂ ਆਪ ਹੀ ਨਰਕ ਨਹੀਂ ਭੋਗਦੇ, ਬਲਕਿ ਆਪਣੀ ਅਗਿਆਨਤਾ ਦੁਆਰਾ, ਆਪਣੇ ਮਨ ਦੀਆਂ ਨੀਵੀਆਂ ਰੁਚੀਆਂ ਦੀ ਬਦਬੋ ਸਾਰੀ ਦੁਨੀਆਂ ਵਿੱਚ ਆਪਣੇ ਖਿਆਲਾਂ ਤੇ ਕਰਤਬਾਂ ਦੁਆਰਾ ਫੈਲਾਈ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਸਮੁੱਚੇ ਤੌਰ ਤੇ ਆਪਣੀ ਹਉਮੈ ਵਿੱਚੋਂ ਉਪਜੀ ਗਿਲਾਨੀ ਦੀ ਲਾਗ, ਇਨਫੈਕਸ਼ਨ ਨੂੰ ਸਾਰੀ ਦੁਨੀਆਂ ਨੂੰ ਲਾਈ ਜਾਂਦੇ ਹਾਂ ਤੇ ਰੱਬ ਦੀ ਸੋਹਣੀ, ਸੁਖਦਾਈ, ਨਿਰਮਲ ਕੁਦਰਤ ਨੂੰ ਗੰਧਲਾ ਕਰ ਰਹੇ ਹਾਂ। ਅਚੰਬੇ ਵਾਲੀ ਗੱਲ ਤਾਂ ਇਹ ਹੈ ਕਿ ਹਉਮੈ ਦੀ ਬਾਬਤ ਬੇਅੰਤ ਗਿਆਨ ਪੜ੍ਹਨ ਸੁਣਨ ਦੇ ਬਾਵਜੂਦ ਅਸੀਂ ਇਸ ਭਰਮ ਭੁਲਾਵੇ ਦੀ ਝੂਠੀ ਦੁਨੀਆਂ ਵਿੱਚੋਂ ਨਿਕਲਣ ਲਈ ਤਿਆਰ ਨਹੀਂ ਹਾਂ। ਹਾਂਜੀ, ਅਚੰਬੇ ਵਾਲੀ ਗੱਲ ਤਾਂ ਇਹ ਹੈ ਕਿ ਹਉਮੈ ਦੀ ਬਾਬਤ ਬੇਅੰਤ ਗਿਆਨ ਪੜ੍ਹਨ ਸੁਣਨ ਦੇ ਬਾਵਜੂਦ ਅਸੀਂ ਇਸ ਭਰਮ ਭੁਲਾਵੇ ਵਾਲੀ ਝੂਠੀ ਦੁਨੀਆਂ ਵਿੱਚੋਂ ਨਿਕਲਣ ਲਈ ਤਿਆਰ ਨਹੀਂ ਹਾਂ, ਕਿਉਂਕਿ ਜਨਮਾਂ ਜਨਮਾਂ ਤੋਂ ਇਸ ਝੂਠੀ ਹਉਮੈ ਦਾ ਅਭਿਆਸ ਕਰਦੇ ਕਰਦੇ ਅਸੀਂ ਆਪ ਹੀ ਹਉਮੈ ਦਾ ਸਰੂਪ ਹੋ ਗਏ ਹਾਂ। ਸੱਚ ਤਾਂ ਇਹ ਹੈ ਕਿ ਇਹ ਹਉਮੈ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਅਥਵਾ ਜੀਵਨ ਰੂਪ ਬਣ ਚੁੱਕੀ ਹੈ। ਹਾਂਜੀ, ਇਹ ਹਉਮੈ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਅਥਵਾ ਜੀਵਨ ਦਾ ਰੂਪ ਬਣ ਚੁੱਕੀ ਹੈ। ਇੱਥੋਂ ਤਾਈਂ ਕਿ ਅਸੀਂ ਗੁਰੂਆਂ, ਅਵਤਾਰਾਂ ਦੇ ਚਲਾਏ ਹੋਏ ਧਰਮਾਂ, ਬਾਣੀਆਂ ਅਥਵਾ ਉਪਦੇਸ਼ਾਂ ਨੂੰ ਵੀ ਆਪਣੀ ਹਉਮੈ ਦੀ ਰੰਗਣ ਚਾੜੀ ਹੋਈ ਹੈ ਤੇ ਧਰਮ ਨੂੰ ਆਪਣੀ ਮਾਇਕੀ ਲੋੜਾਂ ਦੀ ਪੂਰਤੀ ਲਈ ਜਾਂ ਆਪਣੇ ਹਉਮੈ ਨੂੰ ਪੱਠੇ ਪਾਉਣ ਲਈ ਵਰਤ ਰਹੇ ਹਾਂ। ਇਸ ਤਰ੍ਹਾਂ ਜਦੋਂ ਸਾਡੇ ਧਰਮ ਨੂੰ ਹਉਮੈ ਦੀ ਰੰਗਣ ਚੜ ਜਾਏ ਤਾਂ ਸਾਨੂੰ ਮਜ਼ਹਬੀ ਤੋਸਬ ਦੀ ਰੰਗਣ ਚੜ ਜਾਂਦੀ ਹੈ ਤੇ ਧਰਮ ਦੇ ਨਾਂ ਉੱਤੇ ਅਸੀਂ ਅਤਿਅੰਤ ਨਫ਼ਰਤ, ਈਰਖਾ, ਦਵੈਤ, ਲੜਾਈਆਂ, ਝਗੜੇ, ਅਤਿਆਚਾਰ ਤੇ ਜ਼ੁਲਮ ਕਰਦੇ ਹਾਂ। ਜਦੋਂ ਸਾਡੇ ਧਰਮ ਨੂੰ ਹਉਮੈ ਦੀ ਰੰਗਣ ਚੜ ਜਾਏ ਤਾਂ ਸਾਨੂੰ ਮਜ਼ਹਬੀ ਤੋਸਬ ਦੀ ਰੰਗਣ ਚੜ ਜਾਂਦੀ ਹੈ ਤੇ ਧਰਮ ਦੇ ਨਾਂ ਉੱਤੇ ਅਸੀਂ ਅਤਿਅੰਤ ਨਫ਼ਰਤ, ਈਰਖਾ, ਦਵੈਤ, ਲੜਾਈਆਂ, ਝਗੜੇ, ਅਤਿਆਚਾਰ ਤੇ ਜ਼ੁਲਮ ਕਰਦੇ ਹਾਂ। ਇਸ ਮਜ਼ਹਬੀ ਜਨੂੰਨ ਦੇ ਅੰਨੇ ਜੋਸ਼ ਵਿੱਚ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਤੇ ਨਿਰਦੋਸ਼ ਪ੍ਰਾਣੀਆਂ ਉੱਤੇ ਅਕੈਦ ਤੇ ਅਸਹਿ ਅਤਿਆਚਾਰ ਤੇ ਜ਼ੁਲਮ ਕੀਤੇ ਗਏ ਹਨ ਤੇ ਅੱਜ ਕੱਲ੍ਹ ਵੀ ਹੋ ਰਹੇ ਹਨ। ਇਸ ਧਾਰਮਿਕ ਜ਼ਾਨੂੰਨ ਦੇ ਅੰਨੇ ਜੋਸ਼ ਵਿੱਚ ਧਰਮ ਦੇ ਨਾਂ ਉੱਤੇ, ਧਰਮ ਦੀ ਆੜ ਵਿੱਚ ਅਸੀਂ ਧਰਮ ਦੀ ਨਿਰਾਦਰੀ, ਨਿਖੇਧੀ, ਬੇਮੁਖਤਾਈ, ਬੇਸਿੱਧਗੀ, ਬਦਨਾਮੀ ਦਾ ਅਣਜਾਣੇ ਹੀ ਮੁਜ਼ਾਹਰਾ ਕਰਦੇ ਰਹਿੰਦੇ ਹਾਂ। ਇਸ ਧਾਰਮਿਕ ਜਨੂੰਨ ਦੇ ਅੰਨੇ ਜੋਸ਼ ਵਿੱਚ ਧਰਮ ਦੇ ਨਾਂ ਉੱਤੇ, ਧਰਮ ਦੀ ਆੜ ਵਿੱਚ ਅਸੀਂ ਧਰਮ ਦੀ ਹੀ ਨਿਰਾਦਰੀ, ਨਿਖੇਧੀ, ਬੇਮੁਖਤਾਈ, ਬੇਸਿੱਧਗੀ ਤੇ ਬਦਨਾਮੀ ਦਾ ਅਣਜਾਣੇ ਹੀ ਮੁਜ਼ਾਹਰਾ ਕਰਦੇ ਰਹਿੰਦੇ ਹਾਂ। ਸਾਡੇ ਇਸ ਅੰਨੇ ਮਜ਼ਹਬੀ ਜਨੂਨ ਦਾ ਆਮ ਜਨਤਾ ਉੱਤੇ ਅਤ ਭੈੜਾ ਹਾਨੀਕਾਰਕ ਤੇ ਡੂੰਘਾ ਅਸਰ ਪੈਂਦਾ ਹੈ। ਹਾਂਜੀ, ਇਸ ਅੰਨੇ ਮਜ਼ਹਬੀ ਜਨੂਨ ਦਾ ਆਮ ਜਨਤਾ ਉੱਤੇ ਵੀ ਅਤ ਭੈੜਾ ਹਾਨੀਕਾਰਕ ਤੇ ਡੂੰਘਾ ਅਸਰ ਪੈਂਦਾ ਹੈ, ਜਿਸ ਨਾਲ ਰੱਬੀ ਹੋਂਦ ਤੇ ਧਰਮ ਦੀ ਬਾਬਤ ਕਈ ਕਿਸਮ ਦੇ ਸ਼ੰਕੇ ਖੜੇ ਹੋ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜਨਤਾ ਦੇ ਹਿਰਦਿਆਂ ਵਿੱਚ ਧਰਮ ਵੱਲੋਂ ਬੇਪਰਵਾਹੀ, ਬੇਮੁਖਤਾਹੀ, ਬੇਸਿੱਧਕੀ, ਨਾਸਤਿਕਤਾ ਫੈਲਾਉਣ ਵਿੱਚ ਹੌਮੇ ਵਿੜੇ ਮਜ਼ਹਬੀ ਜਨੂੰਨ ਦਾ ਹੀ ਜ਼ਿਆਦਾ ਹਿੱਸਾ ਹੈ। ਇਸ ਦਾ ਪ੍ਰਤੱਖ ਸਬੂਤ ਪਿਛਲੇ ਜ਼ਮਾਨੇ ਦਾ ਇਤਿਹਾਸ ਤੇ ਅੱਜ ਕੱਲ੍ਹ ਦੀਆਂ ਮਜ਼ਹਬੀ ਲੜਾਈਆਂ ਹਨ। ਜਦ ਸਾਡੀ ਹੌਮੇ ਮਜ਼ਹਬੀ ਚੋਲਾ ਪਹਿਣ ਕੇ ਧਰਮ ਦੇ ਨਾਂ ਤੇ ਕ੍ਰੋਧ, ਨਫ਼ਰਤ, ਈਰਖਾ, ਦਵੈਤ, ਲੜਾਈਆਂ, ਝਗੜੇ, ਅਤਿਆਚਾਰ, ਜ਼ੁਲਮ ਵਿੱਚ ਪ੍ਰਵਿਰਤ ਹੁੰਦੀ ਹੈ ਤਾਂ ਉਸੀ ਨੂੰ ਮਜ਼ਹਬੀ ਜਨੂੰਨ ਕਿਹਾ ਜਾਂਦਾ ਹੈ। ਅੰਨੇ ਮਜ਼ਹਬੀ ਜੋਸ਼ ਵਿੱਚ ਸਾਡੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਅੰਨੇ ਮਜ਼ਹਬੀ ਜੋਸ਼ ਵਿੱਚ ਸਾਡੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਸਾਨੂੰ ਚੰਗੇ ਮਾੜੇ, ਸੱਚ ਝੂਠ, ਪਾਪ ਪੁੰਨ, ਦੈਵੀ ਗੁਣ ਤੇ ਅਸੁਰੀ ਔਗਣਾਂ ਵਿੱਚ ਨਿਰਣਾ ਕਰਨ ਦੀ ਵਿਵੇਕ ਬੁੱਧੀ ਹੀ ਨਹੀਂ ਰਹਿੰਦੀ। ਇਸ ਦੇ ਐਨ ਉਲਟ ਹਰ ਇੱਕ ਧਰਮ ਸਾਨੂੰ ਦਇਆ, ਖਿਮਾ, ਮੈਤਰੀ ਭਾਵ, ਪਿਆਰ, ਸੇਵਾ ਆਦਿ ਦੈਵੀ ਗੁਣਾਂ ਲਈ ਪ੍ਰੇਰਦਾ ਹੈ। ਹਾਂਜੀ, ਹਰ ਇੱਕ ਧਰਮ ਸਾਨੂੰ ਦਇਆ, ਖਿਮਾ, ਮੈਤਰੀ ਭਾਵ, ਪਿਆਰ ਤੇ ਸੇਵਾ ਆਦਿ ਦੈਵੀ ਗੁਣਾਂ ਵੱਲ ਪ੍ਰੇਰਦਾ ਹੈ। ਇਲਾਹੀ ਧਰਮ ਦੇ ਦੈਵੀ ਗੁਣਾਂ ਦੇ ਪ੍ਰਗਟਾਵੇ ਤੇ ਹੌਮੇ ਵਿਹੜੇ ਮਜ਼ਹਬੀ ਜਨੂੰਨ ਦੇ ਪ੍ਰਗਟਾਵੇ ਵਿੱਚ ਅਤਿਅੰਤ ਅੰਤਰ ਹੈ ਤੇ ਇਹਨਾਂ ਦੋਨਾਂ ਹਾਲਤਾਂ ਦੇ ਨਤੀਜੇ ਇੱਕ ਦੂਜੇ ਦੇ ਐਨ ਉਲਟ ਤੇ ਮੁਤਜ਼ਾਦ ਹਨ। ਖੋਟੇ ਕੋ ਖਰਾ ਕਰੇ ਕਹੇ, ਖਰੇ ਸਾਰ ਨ ਜਾਣੇ। ਖੋਟੇ ਕੋ ਖਰਾ ਕਹੇ, ਖਰੇ ਸਾਰ ਨ ਜਾਣੇ। ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਿਡਾਨੇ। ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ। ਜੀਵਤ ਕੋ ਮੂਹਾ ਕਹੇ, ਮੂਹੇ ਨਹੀਂ ਰੋਤਾ। ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ। ਪਰਕੀ ਕੋ ਆਪਣੀ ਕਹੇ, ਆਪਣੋ ਨਹੀਂ ਪਾਇਆ। ਮਿੱਠੇ ਕੋ ਕੋੜਾ ਕਹੇ, ਕੜੂਏ ਕੋ ਮੀਠਾ। ਰਾਤੇ ਕੀ ਨਿੰਦਾ ਕਰੇ, ਐਸਾ ਕਲਮੈ ਡਿਠਾ। ਚਾਨਣ ਦੀ ਅਨਹੋਂਦ ਦਾ ਨਾਉ ਹਨੇਰਾ ਹੈ, ਅਨੁਭਵੀ ਗਿਆਨ ਦੀ ਅਨਹੋਂਦ ਦਾ ਨਾਉ ਮਾਇਆ ਹੈ। ਮਾਇਆ ਦੇ ਭਰਮ ਭੁਲਾਵੇ ਦੇ ਅੰਧ ਗੁਬਾਰ ਵਿੱਚੋਂ ਹੌਮੇ ਉਪਜਦੀ ਹੈ ਤੇ ਜਿੱਥੇ ਹੌਮੇ ਦਾ ਬੋਲਬਾਲਾ ਹੈ ਉੱਥੇ ਇਲਾਹੀ ਭਾਵਨਾ ਨਹੀਂ ਹੋ ਸਕਦੀ। ਹਾਂਜੀ, ਜਿੱਥੇ ਹੌਮੇ ਦਾ ਬੋਲਬਾਲਾ ਹੈ ਉੱਥੇ ਇਲਾਹੀ ਭਾਵਨਾ ਨਹੀਂ ਹੋ ਸਕਦੀ। ਜਿਸ ਤਰ੍ਹਾਂ ਚਾਨਣ ਤੇ ਹਨੇਰ ਇੱਕ ਦੂਜੇ ਦੇ ਉਲਟ ਤੇ ਮੁਤਜ਼ਾਦ ਹਨ, ਉਸੇ ਤਰ੍ਹਾਂ ਹੌਮੇ ਦਾ ਅਹਿਸਾਸ ਤੇ ਇਲਾਹੀ ਸ਼ਰਧਾ ਪਾਵਨੀ ਵੀ ਇੱਕ ਦੂਜੇ ਤੋਂ ਉਲਟ ਤੇ ਮੁਤਜ਼ਾਦ ਹਨ। ਅਕਾਲ ਪੁਰਖ ਦੀ ਹਸਤੀ ਸੱਚ ਤੇ ਅਟਲ ਹੈ, ਅਕਾਲ ਪੁਰਖ ਦੀ ਹਸਤੀ ਸੱਚ ਤੇ ਅਟਲ ਹੈ। ਹੌਮੇ ਦੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਮਨ ਦਾ ਭਰਮ ਭੁਲਾਵਾ ਹੀ ਹੈ। ਦੂਜੇ ਲਫ਼ਜ਼ਾਂ ਵਿੱਚ, ਅਗਿਆਨਤਾ ਰੂਪੀ ਮਾਇਆ ਨੇ ਸਾਡੇ ਜੀਵ ਨੂੰ ਜਨਮਾਂ ਜਨਮਾਂਤਰਾਂ ਤੋਂ ਹੌਮੇ ਦੀ ਅਫੀਮ ਦੇ ਨਸ਼ੇ ਵਿੱਚ ਸਵਾ ਛੱਡਿਆ ਹੈ। ਜਨਮਾਂ ਜਨਮਾਂਤਰਾਂ ਤੋਂ ਅਗਿਆਨਤਾ ਰੂਪੀ ਮਾਇਆ ਨੇ ਸਾਡੇ ਜੀਵ ਨੂੰ ਹੌਮੇ ਦੀ ਅਫੀਮ ਦੇ ਨਸ਼ੇ ਵਿੱਚ ਸਵਾ ਛੱਡਿਆ ਹੈ। ਤੇ ਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਜੇ ਕੋਈ ਸਾਡੇ ਨਾਲ ਧੋਖਾ ਤੇ ਛਲ ਫਰੇਬ ਕਰਦਾ ਹੈ ਤਾਂ ਅਸੀਂ ਇਸ ਧੋਖੇ ਦੀ ਬਾਬਤ ਬਹੁਤ ਸ਼ਿਕਾਇਤ ਵਾ ਵੇਲਾ ਤੇ ਰੋਸ ਪ੍ਰਗਟ ਕਰਦੇ ਹਾਂ। ਪਰ ਅਚੰਬੇ ਦੀ ਗੱਲ ਇਹ ਹੈ ਕਿ ਹੌਮੇ ਰੂਪੀ ਅਫੀਮ ਦੇ ਅਮਲ ਵਿੱਚ ਅਗਿਆਨਤਾ ਰੂਪੀ ਮਾਇਆ ਨੇ ਸਾਡੇ ਜੀਵ ਨਾਲ ਸਭ ਤੋਂ ਵੱਡਾ ਧੋਖਾ ਤੇ ਦੀਰਘ ਧੋਖਾ ਕੀਤਾ ਹੋਇਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਨੂੰ ਐਡੇ ਵੱਡੇ ਨਿੱਜੀ ਧੋਖੇ ਦਾ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਗਿਆਨ ਹੀ ਨਹੀਂ, ਵਾਵੇਲਾ ਹੀ ਨਹੀਂ, ਸ਼ਿਕਾਇਤ ਹੀ ਨਹੀਂ, ਰੋਸ ਹੀ ਨਹੀਂ ਕਰਦੇ। ਤੇ ਇਸ ਸਦੀਵੀ ਮਾਇਆ ਦੀ ਨਿੰਦਰ ਜਾਂ ਪੀਣਕ ਤੋਂ ਜਾਗਣ ਜਾਂ ਇਸ ਵੱਡੇ ਧੋਖੇ ਤੋਂ ਬਚਣ ਲਈ ਸਾਨੂੰ ਖਿਆਲ ਹੀ ਨਹੀਂ, ਲਾਲਸਾ ਹੀ ਨਹੀਂ, ਲੋੜ ਹੀ ਨਹੀਂ ਪਾਸਦੀ, ਉੱਦਮ ਹੀ ਨਹੀਂ, ਨਿਸ਼ਚਾ ਹੀ ਨਹੀਂ ਕਰਦੇ। ਕੋਈ ਵੀ ਜੀਵ ਇਹ ਅੱਜ ਮੰਨਣ ਨੂੰ ਹਰਗਿਜ਼ ਤਿਆਰ ਨਹੀਂ ਹੈ ਕਿ ਉਸ ਵਿੱਚ ਹੌਮੇ ਹੈ। ਕੋਈ ਵੀ ਜੀਵ ਇਹ ਮੰਨਣ ਨੂੰ ਹਰਗਿਜ਼ ਤਿਆਰ ਨਹੀਂ ਹੈ ਕਿ ਉਸ ਵਿੱਚ ਹੌਮੇ ਹੈ। ਹਾਲਾਂਕਿ ਉਹ ਦਿਨ ਰਾਤ ਨਿਮਕ ਨਿਮਕ ਹੌਮੇ ਵਿੱਚ ਵਰਤਦਾ ਤੇ ਵਿਚਰਦਾ ਹੈ ਤੇ ਮੈਂ ਮੇਰੀ ਵਿੱਚ ਉਸਦਾ ਬੋਲਬਾਲਾ ਹੈ। ਜੀਵ ਦਾ ਇਹ ਕਹਿਣਾ ਹੀ ਮੇਰੇ ਅੰਦਰ ਹਉਮੈ ਨਹੀਂ ਹੈ, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਸਦੇ ਅੰਦਰ ਹਉਮੈ ਇਤਨੀ ਰਚ ਮਿਚ ਗਈ ਹੈ ਕਿ ਉਹ ਖੁਦ ਹੀ ਹਉਮੈ ਦਾ ਸਰੂਪ ਹੋ ਚੁੱਕਿਆ ਹੈ। ਹਾਂਜੀ, ਜੀਵ ਦਾ ਇਹ ਕਹਿਣਾ ਕਿ ਮੇਰੇ ਅੰਦਰ ਹਉਮੈ ਨਹੀਂ ਹੈ, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਸਦੇ ਅੰਦਰ ਹਉਮੈ ਇਤਨੀ ਰਚ ਮਿਚ ਗਈ ਹੈ ਕਿ ਉਹ ਖੁਦ ਹੀ ਹਉਮੈ ਦਾ ਸਰੂਪ ਹੋ ਚੁੱਕਿਆ ਹੈ। ਇਸੇ ਲਈ ਉਸਨੂੰ ਹਉਮੈ ਦਾ ਅਹਿਸਾਸ ਹੀ ਨਹੀਂ ਰਿਹਾ, ਉਹ ਹਉਮੈ ਦੀ ਹੋਂਦ ਤੋਂ ਬਿਲਕੁਲ ਨਾ ਵਾਕਿਫ ਅਗਿਆਨਤਾ ਦੀ ਢੀਠਦਾਈ ਵਿੱਚ ਵਰਤਦਾ ਹੈ ਤੇ ਦੂਜੇ ਪਾਉ ਦੇ ਪਰਮਗੜ ਵਿੱਚ ਗਲਤਾਨ ਰਹਿੰਦਾ ਹੈ। ਜਿਸ ਇਨਸਾਨ ਨੂੰ ਤਪਦਿਕ ਵਰਗੀ ਮੌਲਿਕ ਬਿਮਾਰੀ ਚਿਮੜੀ ਹੋਵੇ ਪਰ ਉਸਨੂੰ ਆਪਣੀ ਬਿਮਾਰੀ ਦਾ ਪਤਾ ਹੀ ਨਾ ਹੋਵੇ ਤਾਂ ਉਸਨੂੰ ਆਪਣੀ ਮੌਲਿਕ ਬਿਮਾਰੀ ਦੇ ਇਲਾਜ ਦੀ ਲੋੜ ਨਹੀਂ ਪਾਸਦੀ। ਐਨ ਇਸੇ ਤਰ੍ਹਾਂ ਹਉਮੈ ਵਿਹੜੇ ਜੀਵਾਂ ਦੀ ਹਾਲਤ ਹੁੰਦੀ ਹੈ, ਉਹਨਾਂ ਨੂੰ ਆਪਣੇ ਇਸ ਮੌਲਿਕ ਗੁੱਜੇ ਦੀਰਘ ਰੋਗ ਦਾ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਭਾਵੇਂ ਇਸ ਹਉਮੈ ਦੀਰਘ ਰੋਗ ਦੀ ਵਜ੍ਹਾ ਨਾਲ ਉਹ ਆਪੂ ਸਹਿੜਿਆ ਨਰਕਮੀ ਜੀਵਨ ਭੋਗਦੇ ਹਨ ਤੇ ਇਸੇ ਵਿੱਚ ਸੰਤੁਸ਼ਟ ਰਹਿੰਦੇ ਹਨ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ, ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾ ਕਰੇ ਬੇਚਾਰੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਾਉ ਦੂਜਾ ਲਾਇਆ, ਜੇ ਪਾਤਸ਼ਾਹ ਦਾ ਸਾਹਿਬ ਜ਼ਿਆਦਾ ਗਵਾਚ ਜਾਏ ਤੇ ਕਿਸੇ ਮਾਛੀ ਦੇ ਹੱਥ ਲੱਗ ਜਾਵੇ ਤਾਂ ਉਹ ਮਾਛੀ ਉਸਨੂੰ ਆਪਣੇ ਕੰਮ ਲਾ ਛੱਡਦਾ ਹੈ ਤੇ ਸਾਹਿਬਜ਼ਾਦੇ ਨੂੰ ਧੋਖੇ ਵਿੱਚ ਆਪਣੀ ਕੈਦ ਵਿੱਚ ਰੱਖ ਕੇ ਆਪਣੇ ਕਾਰਜ ਸਵਾਰਦਾ ਹੈ। ਇਸੇ ਤਰ੍ਹਾਂ ਸਾਹਿਬਜ਼ਾਦੇ ਨੂੰ ਉਸਦੀ ਸ਼ਾਹੀ ਵਿਰਾਸਤ ਤੋਂ ਵਾਂਝਿਆ ਰੱਖਦਾ ਹੈ ਤੇ ਇਸ ਤਰ੍ਹਾਂ ਸਾਹਿਬਜ਼ਾਦੇ ਨਾਲ ਵੱਡਾ ਤੇ ਦੀਰਘ ਧੋਖਾ ਹੁੰਦਾ ਹੈ। ਭਾਵੇਂ ਗੁਰਬਾਣੀ ਪੁਕਾਰ ਪੁਕਾਰ ਕੇ ਸਾਡੀ ਸ਼ਾਹੀ ਵਿਰਾਸਤ ਦਾ ਐਲਾਨ ਕਰੀ ਜਾਂਦੀ ਹੈ, ਹਾਂਜੀ, ਭਾਵੇਂ ਗੁਰਬਾਣੀ ਪੁਕਾਰ ਪੁਕਾਰ ਕੇ ਸਾਡੀ ਸ਼ਾਹੀ ਵਿਰਾਸਤ ਦਾ ਐਲਾਨ ਕਰੀ ਜਾਂਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਰ ਹਉਮੈ ਦੇ ਨਸ਼ੇ ਦੀ ਪੀਣਕ ਵਿੱਚ ਕਿਝ ਨਾ ਬੁੱਝੇ ਕਿਝ ਨਾ ਸੁੱਝੇ ਵਾਲੀ ਸਾਡੀ ਦੁਰਗਤੀ ਹੋ ਰਹੀ ਹੈ। ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਫਸ ਕੇ ਦੁਖੀ ਹੁੰਦੇ ਰਹਿੰਦੇ ਹਾਂ ਤੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਉਪਰਲੀ ਵਿਚਾਰ ਵਿੱਚ ਲਫ਼ਜ਼ ਮਾਇਆ, ਚਾਨਣ ਹਨੇਰ, ਭਰਮ ਭੁਲਾਵਾ, ਹਉਮੈ ਅੰਧ ਗੁਬਾਰ ਆਦਿ ਵਰਤੇ ਗਏ ਹਨ। ਇਹ ਕੋਈ ਅਡਰੀਆਂ ਹਸਤੀਆਂ ਨਹੀਂ ਹਨ, ਇਹ ਤਾਂ ਮਨ ਦੇ ਅਨੇਕ ਭਾਂਤ ਦੇ ਰੰਗ ਤਰੰਗ ਖਿਆਲ ਭਾਵਨਾ ਤੇ ਵਲਵਲੇ ਹਨ। ਪਿੱਛੇ ਦੱਸਿਆ ਜਾ ਚੁੱਕਿਆ ਹੈ, ਸ੍ਰਿਸ਼ਟੀ ਅੰਦਰ ਜੀਵਨ ਰੋਂ ਇਲਾਹੀ ਜੋਤ ਰਵ ਰਹੀ ਭਰਪੂਰ ਹੈ। ਹਾਂਜੀ, ਸ੍ਰਿਸ਼ਟੀ ਦੇ ਅੰਦਰ ਜੀਵਨ ਰੋਂ ਇਲਾਹੀ ਜੋਤ ਰਵ ਰਹੀ ਭਰਪੂਰ ਹੈ। ਇਹ ਜੋਤ ਤਾਂ ਇੱਕੋ ਹੈ ਤੇ ਨਿਰਮਲ ਹੈ, ਪਰ ਜਦੋਂ ਇਸ ਜੋਤ ਦਾ ਸਾਡੇ ਮਨ ਰਾਹੀਂ ਬਾਰਮੁਖੀ ਪ੍ਰਕਾਸ਼ ਹੁੰਦਾ ਹੈ ਤਾਂ ਸਾਡੇ ਮਨ ਦੇ ਅਨੇਕਾਂ ਖਿਆਲਾਂ ਵਲਵਲਿਆਂ ਭਾਵਨਾਵਾਂ ਨਿਸ਼ਚਿਆਂ ਦੇ ਭਾਂਤ ਭਾਂਤ ਰੰਗਾਂ ਤਰੰਗਾਂ ਅਨੁਸਾਰ ਜੋਤ ਦੀ ਰੋਸ਼ਨੀ ਪ੍ਰਗਟ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਬਿਜਲੀ ਦਾ ਕਰੰਟ ਤਾਂ ਇੱਕੋ ਹੁੰਦਾ ਹੈ ਪਰ ਅਨੇਕਾਂ ਸ਼ਕਲਾਂ ਤੇ ਰੰਗਾਂ ਵਾਲੇ ਬਲਬਾਂ ਅਨੁਸਾਰ ਰੰਗੀਨ ਰੋਸ਼ਨੀ ਹੁੰਦੀ ਹੈ। ਗੁਰਬਾਣੀ ਵਿੱਚ ਮਨ ਦੇ ਅਨੇਕਾਂ ਤਰੰਗਾਂ ਨੂੰ ਇਉਂ ਦਰਸਾਇਆ ਗਿਆ ਹੈ, ਇਹ ਮਨੁਆ ਖਿੰਨ ਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ, ਗੁਰਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠਾਂਡੇ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ। ਚੱਲਦਾ ਗੁਰਬਾਣੀ ਵਿਚਾਰ ਨੰਬਰ 9 ਹਉਮੈ ਭਾਗ ਪਹਿਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।